ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 4 ਅਗਸਤ 2024 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਪਿਆਰ ਸੁਨਹਿਰੀ ਮਤਨ ਯੋਹੰਨਾ। ਕਿਉਂ ਜੇ ਮੈਂ ਤੁਹਾਨੂੰ ਇੱਕ ਨਮੂਨਾ ਦਿੱਤਾ ਹੈ ਵੀ ਜਿਵੇਂ ਮੈਂ ਤੁਹਾਡੇ ਨਾਲ ਕੀਤਾ ਹੈ ਤੁਸੀਂ ਵੀ ਕਰਿਆ ਕਰੋ। ਮਸੀਹ ਯਸੂ। ਜਵਾਬੀ ਪੜ੍ਹਾਈ ਯਸਾਇਆ ਇਫਸੀਓ। ਖੁਦਾਵੰਦ ਦੀ ਰੂਹ ਮੇਰੇ ਉੱਤੇ ਹੈ, ਉਹਨੇ ਮੈਨੂੰ ਮਸਾ ਕੀਤਾ ਭਈ ਹਲੀਮਾਂ ਨੂੰ ਖੁਸ਼ਖਬਰੀ ਸੁਣਾਵਾਂ, ਉਹਨੇ ਮੈਨੂੰ ਘੱਲਿਆ ਭਈ ਸ਼ਿਕਸਤਾ ਦਿਲਾਂ ਨੂੰ ਤਸੱਲੀ ਦੇਵਾਂ, ਕੈਦੀਆਂ ਲਈ ਰਿਹਾਈ ਅਤੇ ਅਸੀਰਾਂ ਲਈ ਆਜ਼ਾਦੀ ਦਾ ਐਲਾਨ ਕਰਾਂ, ਸਾਰੇ ਦੁਖੀਆਂ ਨੂੰ ਦਿਲਾਸਾ ਦੇਵਾਂ, ਇਹ ਮੁਕਰਰ ਕਰ ਦੇਵਾਂ ਭਈ ਉਹਨਾਂ ਨੂੰ ਸਵਾਹ ਦੇ ਬਦਲੇ ਸਿਹਰਾ ਅਤੇ ਮਾਤਮ ਦੀ ਥਾਂ ਖੁਸ਼ੀ ਅਤੇ ਰੋਗਨ ਅਤੇ ਉਦਾਸੀ ਦੇ ਬਦਲੇ ਸਤਾਇਸ਼ ਦਾ ਖਿਲਤ ਦੇਵਾਂ, ਤਾਂ ਜੋ ਉਹ ਸਦਾਕਤ ਦੇ ਰੁੱਖ ਅਤੇ ਖੁਦਾਵੰਦ ਦੇ ਲਾਏ ਹੋਏ ਅਖਵਾਨ ਭਈ ਉਹਦਾ ਜਲਾਲ ਜ਼ਾਹਰ ਹੋਵੇ। ਐਸ ਪਾਰੋਂ ਮੈਂ ਪਿਓ ਦੇ ਅੱਗੇ ਗੋਡੇ ਟੇਕ ਦੇਵਾਂ, ਜਿਨ੍ਹੇ ਅਸਮਾਨ ਅਤੇ ਧਰਤੀ ਦੇ ਹਰ ਖਨਵਾਦੇ ਦਾ ਨਾਂ ਰੱਖਿਆ, ਅਤੇ ਇਮਾਨ ਪਾਰੋਂ ਮਸੀਹ ਤੁਹਾਡੇ ਦਿਲਾਂ ਵਿੱਚ ਸਕੂਨਤ ਕਰੇ, ਤਾਂ ਜੋ ਤੁਸੀਂ ਪਿਆਰ ਵਿੱਚ ਜੜ ਫੜ ਕੇ ਅਤੇ ਨਿਉਂ ਕਾਇਮ ਕਰਕੇ ਸਾਰੇ ਮੁਕੱਦਸਾਂ ਸਮੇਤ ਚੰਗੀ ਤਰ੍ਹਾਂ ਪਤਾ ਕਰ ਸਕੋ ਭਈ ਉਹਦੀ ਚੌੜਾਈ ਅਤੇ ਲੰਬਾਈ ਅਤੇ ਉਚਿਆਈ ਅਤੇ ਡੂੰਘਿਆਈ ਕਿੰਨੀ ਹੈ, ਅਤੇ ਮਸੀਹ ਦੇ ਉਸ ਪਿਆਰ ਨੂੰ ਜਾਣ ਸਕੋ ਜਿਹੜਾ ਜਾਣਨ ਤੋਂ ਬਾਹਰ ਹੈ, ਤਾਂ ਜੋ ਤੁਸੀਂ ਰੱਬ ਦੀ ਸਾਰੀ ਮਾਮੂਰੀ ਨਾਲ ਭਰ ਜਾਓ। ਦਰਸੀਵਾਜ ਬਾਈਬਲ ਵਿੱਚੋਂ ਯੋਹੰਨਾ। ਸ਼ੁਰੂ ਵਿੱਚ ਕਲਾਮ ਸੀ ਅਤੇ ਕਲਾਮ ਰੱਬ ਦੇ ਨਾਲ ਸੀ ਅਤੇ ਕਲਾਮ ਰੱਬ ਸੀ, ਇਹੀ ਸ਼ੁਰੂ ਵਿੱਚ ਰੱਬ ਦੇ ਨਾਲ ਸੀ। ਸਾਰੀਆਂ ਸ਼ੈਵਾਂ ਉਹਦੇ ਰਾਹੀਂ ਪੈਦਾ ਹੋਈਆਂ ਅਤੇ ਜੋ ਕੁਝ ਪੈਦਾ ਹੋਇਆ ਹੈ ਉਹਦੇ ਵਿੱਚੋਂ ਕੋਈ ਸ਼ੈ ਵੀ ਉਹਦੇ ਬਗੈਰ ਪੈਦਾ ਨਹੀਂ ਹੋਈ। ਉਹਦੇ ਵਿੱਚ ਹਯਾਤੀ ਸੀ ਅਤੇ ਉਹ ਹਯਾਤੀ ਬੰਦਿਆਂ ਦਾ ਨੂਰ ਸੀ, ਅਤੇ ਨੂਰ ਹਨੇਰੇ ਵਿੱਚ ਚਮਕਦਾ ਹੈ ਅਤੇ ਹਨੇਰੇ ਨੇ ਉਹਨੂੰ ਕਬੂਲ ਨਾ ਕੀਤਾ, ਪਰ ਜਿੰਨਿਆਂ ਨੇ ਉਹਨੂੰ ਕਬੂਲ ਕੀਤਾ ਉਹਨੇ ਉਹਨਾਂ ਨੂੰ ਰੱਬ ਦੇ ਪੁੱਤਰ ਬਣਨ ਦਾ ਹੱਕ ਬਖਸ਼ਿਆ, ਯਾਨੀ ਉਹਨਾਂ ਨੂੰ ਜਿਹੜੇ ਉਹਦੇ ਨਾਂ ਉੱਤੇ ਇਮਾਨ ਲਿਆਉਂਦੇ ਨੇ। ਉਹ ਨਾ ਲਹੂ ਤੋਂ, ਨਾ ਬਦਨ ਦੀ ਖਾਹਿਸ਼ ਤੋਂ, ਨਾ ਇਨਸਾਨ ਦੇ ਇਰਾਦੇ ਤੋਂ, ਬਲਕਿ ਰੱਬ ਤੋਂ ਜੰਮੇ। ਯੋਹੰਨਾ। ਅਤੇ ਜਿਹੜਾ ਕੋਈ ਰੱਬ ਨਾਲ ਪਿਆਰ ਰੱਖਦਾ ਹੈ ਉਹ ਰੱਬ ਤੋਂ ਜੰਮਿਆ ਹੈ ਅਤੇ ਰੱਬ ਨੂੰ ਜਾਣਦਾ ਹੈ, ਕਿਉਂ ਜੇ ਰੱਬ ਪਿਆਰ ਹੈ। ਜੇ ਕੋਈ ਆਖੇ ਵੀ ਮੈਂ ਰੱਬ ਨਾਲ ਪਿਆਰ ਕਰਦਾ ਵਾਂ ਅਤੇ ਉਹ ਆਪਣੇ ਭਰਾਵਾਂ ਨਾਲ ਵੈਰ ਰੱਖੇ ਅਤੇ ਝੂਠਾ ਹੈ, ਕਿਉਂ ਜੇ ਜਿਹੜਾ ਆਪਣੇ ਭਰਾ ਨਾਲ ਜਿਹਨੂੰ ਉਹਨੇ ਵੇਖਿਆ ਹੈ ਪਿਆਰ ਨਹੀਂ ਕਰਦਾ, ਉਹ ਰੱਬ ਨਾਲ ਜਿਹਨੂੰ ਉਹਨੇ ਨਹੀਂ ਵੇਖਿਆ ਪਿਆਰ ਨਹੀਂ ਕਰ ਸਕਦਾ। ਅਤੇ ਸਾਨੂੰ ਉਹਦੇ ਵੱਲੋਂ ਇਹ ਹੁਕਮ ਮਿਲਿਆ ਹੈ ਵੀ ਜਿਹੜਾ ਕੋਈ ਰੱਬ ਨਾਲ ਪਿਆਰ ਕਰਦਾ ਹੈ ਉਹ ਆਪਣੇ ਭਰਾ ਨਾਲ ਵੀ ਪਿਆਰ ਕਰੇ। ਲੁਕਾ। ਯਸੂ ਨੇ ਆਖਿਆ, ਜੇ ਤੁਸੀਂ ਆਪਣੇ ਪਿਆਰ ਕਰਨ ਵਾਲਿਆਂ ਨਾਲ ਹੀ ਪਿਆਰ ਕਰੋ ਤਾਂ ਤੁਹਾਡਾ ਕੀ ਅਹਿਸਾਨ ਹੈ, ਕਿਉਂ ਜੇ ਪਾਪੀ ਵੀ ਆਪਣੇ ਪਿਆਰ ਕਰਨ ਵਾਲਿਆਂ ਨਾਲ ਪਿਆਰ ਕਰਦੇ ਨੇ। ਐਬਜੋਈ ਨਾ ਕਰੋ ਅਤੇ ਤੁਹਾਡੀ ਵੀ ਐਬਜੋਈ ਨਾ ਕੀਤੀ ਜਾਵੇਗੀ। ਮੁਜਰਮ ਨਾ ਠਹਿਰਾਓ ਅਤੇ ਤੁਸੀਂ ਵੀ ਮੁਜਰਮ ਨਾ ਠਹਿਰਾਏ ਜਾਓਗੇ। ਖਲਾਸੀ ਦਿਓ ਅਤੇ ਤੁਸੀਂ ਵੀ ਖਲਾਸੀ ਪਾਓਗੇ। ਜਿਹੜਾ ਕੋਈ ਮੇਰੇ ਕੋਲ ਆਉਂਦਾ ਹੈ ਅਤੇ ਮੇਰੀਆਂ ਗੱਲਾਂ ਸੁਣ ਕੇ ਅਮਲ ਕਰਦਾ ਹੈ ਮੈਂ ਤੁਹਾਨੂੰ ਦੱਸਦਾ ਵਾਂ ਭਈ ਉਹ ਕਿਹਦੇ ਵਾਂਗ ਰੇ। ਉਹ ਉਸ ਬੰਦੇ ਵਾਂਗ ਰੇ ਜਿਹਨੇ ਘਰ ਬਣਾਉਣ ਵੇਲੇ ਡੂੰਘੀ ਥਾਂ ਖੋਦ ਕੇ ਚੱਟਾਨ ਉੱਤੇ ਨਿਉਂ ਰੱਖੀ, ਅਤੇ ਜਦੋਂ ਤੂਫਾਨ ਆਇਆ ਅਤੇ ਸੈਲਾਬ ਉਸ ਘਰ ਨਾਲ ਟਕਰਾਇਆ ਅਤੇ ਉਹਨੂੰ ਹਿਲਾ ਨਾ ਸਕਿਆ, ਕਿਉਂ ਜੇ ਉਹ ਮਜ਼ਬੂਤ ਬਣਿਆ ਹੋਇਆ ਸੀ। ਲੂਕਾ। ਅਤੇ ਕਿਸੇ ਫਰੀਸੀ ਨੇ ਮਿੰਨਤ ਕੀਤੀ ਵੀ ਮੇਰੇ ਨਾਲ ਖਾਣਾ ਖਾ, ਇਸ ਲਈ ਉਹ ਉਸ ਫਰੀਸੀ ਦੇ ਘਰ ਖਾਣਾ ਖਾਣ ਨੂੰ ਬੈਠਿਆ, ਅਤੇ ਵੇਖੋ ਭਈ ਇੱਕ ਪਦਚਲਨ ਬੁੱਢੀ ਜਿਹੜੀ ਉਸੇ ਸ਼ਹਿਰ ਦੀ ਸੀ, ਇਹ ਜਾਣ ਕੇ ਭਈ ਉਹ ਉਸ ਫਰੀਸੀ ਦੇ ਘਰ ਖਾਣਾ ਖਾਣ ਨੂੰ ਬੈਠਿਆ ਏ, ਸੰਗੇ ਮਰਮਰ ਦੇ ਅਤਰਦਾਨ ਵਿੱਚ ਅਤਰ ਪਾ ਕੇ ਲਿਆਈ, ਅਤੇ ਉਹਦੇ ਪੈਰਾਂ ਕੋਲ ਰੋਂਦੀ ਹੋਈ ਪਿਛਾ ਖਲੋਤੀ ਹੋਈ ਉਹਦੇ ਪੈਰ ਅਥਰੂਆਂ ਨਾਲ ਭੇਣ ਲੱਗ ਪਈ, ਅਤੇ ਆਪਣੇ ਸਿਰ ਦੇ ਵਾਲਾਂ ਨਾਲ ਉਹਨਾਂ ਨੂੰ ਪੂੰਝਿਆ ਅਤੇ ਉਹਦੇ ਪੈਰ ਚੁੰਮੇ ਅਤੇ ਉਹਨਾਂ ਉੱਤੇ ਅਤਰ ਪਾਇਆ। ਉਹਦੀ ਦਾਵਤ ਕਰਨ ਵਾਲਾ ਫਰੀਸੀ ਇਹ ਵੇਖ ਕੇ ਆਪਣੇ ਦਿਲ ਵਿੱਚ ਆਖਣ ਲੱਗਿਆ ਵੀ ਜੇ ਇਹ ਬੰਦਾ ਨਬੀ ਹੁੰਦਾ ਤਾਂ ਇਹਨੂੰ ਪਤਾ ਚੱਲ ਜਾਣਾ ਸੀ ਵੀ ਜਿਹੜੀ ਉਹਨੂੰ ਹੱਥ ਲਾਉਂਦੀ ਪਈ ਏ ਉਹ ਕੌਣ ਅਤੇ ਕਿੱਦਾਂ ਦੀ ਔਰਤ ਏ, ਕਿਉਂ ਜੇ ਉਹ ਬਦਚਲਨ ਸੀ। ਯਸੂ ਨੇ ਜਵਾਬ ਵਿੱਚ ਉਹਨੂੰ ਆਖਿਆ, ਐ ਸ਼ਮਾਉਨ ਮੈਂ ਤੈਨੂੰ ਕੁਝ ਆਖਣਾ ਏ। ਉਹਨੇ ਆਖਿਆ, ਐ ਉਸਤਾਦ ਆਖ। ਕਿਸੇ ਸਾਹੂਕਾਰ 'ਤੇ ਦੋ ਕਰਜ਼ਦਾਰ ਸੀ, ਇੱਕ 500 ਦਿਨਾਰ ਦਾ ਤੇ ਦੂਜਾ 50 ਦਿਨਾਰਾਂ ਦਾ। ਜਦੋਂ ਉਹਨਾਂ ਦੇ ਕੋਲ ਦੇਣ ਨੂੰ ਕੁਝ ਨਹੀਂ ਸੀ ਤੇ ਉਹਨੇ ਦੋਵਾਂ ਨੂੰ ਬਖਸ਼ ਦਿੱਤਾ, ਇਸ ਲਈ ਉਹਨਾਂ ਵਿੱਚੋਂ ਕੌਣ ਉਹਦੇ ਨਾਲ ਬਹੁਤਾ ਪਿਆਰ ਕਰੇਗਾ। ਸ਼ਮਾਉਨ ਨੇ ਜਵਾਬ ਦੇ ਕੇ ਉਹਨੂੰ ਆਖਿਆ ਭਈ ਮੇਰੀ ਸਮਝ ਦੇ ਮੁਤਾਬਕ ਜਿਹਨੂੰ ਉਹਨੇ ਬਹੁਤਾ ਕਰਜ਼ਾ ਬਖਸ਼ਿਆ। ਉਹਨੇ ਉਹਨੂੰ ਆਖਿਆ ਭਈ ਤੂੰ ਸਹੀ ਫੈਸਲਾ ਕੀਤਾ। ਅਤੇ ਉਸ ਬੁੱਢੀ ਵੱਲ ਫਿਰ ਕੇ ਉਹਨੇ ਸ਼ਮਾਉਨ ਨੂੰ ਆਖਿਆ ਕਿ ਤੂੰ ਇਸ ਬੁੱਢੀ ਨੂੰ ਵੇਖਦਾ ਹੈ, ਮੈਂ ਤੇਰੇ ਘਰ ਆਇਆ, ਤੂੰ ਮੈਨੂੰ ਪੈਰ ਧੋਣ ਨੂੰ ਪਾਣੀ ਨਾ ਦਿੱਤਾ, ਪਰ ਇਹਨੇ ਆਪਣੇ ਅਥਰੂਆਂ ਨਾਲ ਮੇਰੇ ਪੈਰ ਭੇਜ ਦਿੱਤੇ ਅਤੇ ਆਪਣੇ ਵਾਲਾਂ ਨਾਲ ਪੂੰਝੇ। ਤੂੰ ਮੈਨੂੰ ਬੋਸਾ ਨਾ ਦਿੱਤਾ, ਪਰ ਇਹਨੇ ਜਦੋਂ ਦਾ ਮੈਂ ਆਇਆ ਵਾਂ ਮੇਰੇ ਪੈਰ ਚੁੰਮਣਾ ਨਹੀਂ ਛੱਡੇ। ਤੂੰ ਮੇਰੇ ਸਿਰ ਉੱਤੇ ਤੇਲ ਨਹੀਂ ਪਾਇਆ, ਪਰ ਇਹਨੇ ਮੇਰੇ ਪੈਰਾਂ ਉੱਤੇ ਅਥਰ ਪਾਇਆ ਹੈ। ਇਸ ਲਈ ਮੈਂ ਤੈਨੂੰ ਆਖਦਾ ਵਾਂ ਭਈ ਉਹਦੇ ਪਾਪ ਜਿਹੜੇ ਬਹੁਤੇ ਸੀ ਮਾਫ਼ ਹੋ ਗਏ ਨੇ, ਕਿਉਂ ਜੇ ਇਹਨੇ ਬਹੁਤੀ ਮੁਹੱਬਤ ਕੀਤੀ, ਪਰ ਜਿਹਦੇ ਥੋੜ੍ਹੇ ਪਾਪ ਮਾਫ਼ ਹੋਏ ਉਹ ਥੋੜ੍ਹੀ ਮੁਹੱਬਤ ਕਰਦਾ ਹੈ। ਅਤੇ ਉਸ ਔਰਤ ਨੂੰ ਆਖਿਆ ਭਈ ਤੇਰੇ ਪਾਪ ਮਾਫ਼ ਹੋਏ। ਲੂਕਾ। ਫਿਰ ਉਹਨੇ ਆਪਣੇ ਚੇਲਿਆਂ ਨੂੰ ਆਖਿਆ ਜਦ ਉਹਨਾਂ ਗੱਲਾਂ ਨੂੰ ਜਿਹਦਾ ਤੁਹਾਨੂੰ ਹੁਕਮ ਦਿੱਤਾ ਗਿਆ ਹੈ ਪੂਰਾ ਕਰ ਲਵੋ, ਅਤੇ ਆਖੋ ਜੋ ਸਾਡੇ ਉੱਤੇ ਕਰਨਾ ਫਰਜ਼ ਸੀ ਉਹ ਹੀ ਕੀਤਾ ਹੈ। ਮੱਤੀ। ਇਸੇ ਤਰ੍ਹਾਂ ਤੁਹਾਡੀ ਲੋਭ ਬੰਦਿਆਂ ਦੇ ਸਾਹਮਣੇ ਚਮਕੇ ਤਾਂ ਜੋ ਉਹ ਤੁਹਾਡੇ ਨੇਕ ਕੰਮਾਂ ਨੂੰ ਵੇਖ ਕੇ ਤੁਹਾਡੇ ਪਿਓ ਦੀ ਜਿਹੜਾ ਅਸਮਾਨ ਉੱਤੇ ਹੈ ਵਡਿਆਈ ਕਰਨ। ਕਿਉਂਕਿ ਮੈਂ ਤੁਹਾਨੂੰ ਆਖਦਾ ਵਾਂ ਵੀ ਜੇ ਤੁਹਾਡੀ ਰਾਸਤਬਾਜ਼ੀ ਫਕੀਰਾਂ ਅਤੇ ਫਰੀਸੀਆਂ ਤੋਂ ਬਹੁਤੀ ਨਾ ਹੋਵੇਗੀ ਤਾਂ ਤੁਸੀਂ ਅਸਮਾਨ ਦੀ ਬਾਦਸ਼ਾਹੀ ਵਿੱਚ ਬਿਲਕੁਲ ਦਾਖਲ ਨਾ ਹੋਵੋਗੇ। ਇਸ ਲਈ ਜੇ ਤੂੰ ਕੁਰਬਾਨਗਾਹ ਦੇ ਸਾਹਮਣੇ ਆਪਣੀ ਨਜ਼ਰ ਚੜ੍ਹਾ ਰਿਹਾ ਹੋਵੇ ਅਤੇ ਉੱਥੇ ਤੈਨੂੰ ਯਾਦ ਆਵੇ ਵੀ ਮੇਰੇ ਭਰਾ ਨੂੰ ਮੇਥੋਂ ਸ਼ਿਕਾਇਤ ਹੈ, ਅਤੇ ਉੱਥੇ ਕੁਰਬਾਨਗਾਹ ਦੇ ਸਾਹਮਣੇ ਹੀ ਆਪਣੀ ਨਜ਼ਰ ਛੱਡ ਦੇ ਅਤੇ ਜਾ ਕੇ ਪਹਿਲਾਂ ਆਪਣੇ ਭਰਾ ਨਾਲ ਸੁਲਾਹ ਕਰ ਅਤੇ ਤਦ ਆ ਕੇ ਆਪਣੀ ਨਜ਼ਰ ਚੜ੍ਹਾ। ਮੈਂ ਤੁਹਾਨੂੰ ਆਖਦਾ ਵਾਂ ਵੀ ਤੁਸੀਂ ਆਪਣੇ ਵੈਰੀਆਂ ਨਾਲ ਪਿਆਰ ਕਰੋ ਅਤੇ ਆਪਣੇ ਸਤਾਉਣ ਵਾਲਿਆਂ ਲਈ ਦੁਆ ਕਰੋ ਤਾਂ ਜੋ ਤੁਸੀਂ ਆਪਣੇ ਪਿਓ ਦੇ ਜਿਹੜਾ ਅਸਮਾਨ ਉੱਤੇ ਹੈ ਪੁੱਤਰ ਠਹਿਰੋ। ਇਫਸੀਓ। ਅਤੇ ਪਿਆਰ ਨਾਲ ਟੁਰੋ ਜਿਵੇਂ ਮਸੀਹ ਨੇ ਸਾਡੇ ਨਾਲ ਪਿਆਰ ਕੀਤਾ, ਲੋਹ ਦੇ ਪੁੱਤਰਾਂ ਵਾਂਗ ਟੁਰੋ। ਕੁਲਸੀਓ। ਇਸ ਲਈ ਜਦੋਂ ਤੁਸੀਂ ਮਸੀਹ ਦੇ ਨਾਲ ਜਵਾਏ ਗਏ ਅਤੇ ਅਗਲੇ ਜਹਾਨ ਦੀਆਂ ਸ਼ੈਵਾਂ ਨੂੰ ਲੱਭਦੇ ਰਹੋ ਜਿੱਥੇ ਮਸੀਹ ਮੌਜੂਦ ਹੈ ਅਤੇ ਰੱਬ ਦੇ ਸੱਜੇ ਪਾਸੇ ਬੈਠਾ ਹੈ। ਇਸ ਲਈ ਰੱਬ ਦੇ ਬਰਗਜ਼ੀਦਿਆਂ ਵਾਂਗ ਜਿਹੜੇ ਪਾਕ ਅਤੇ ਅਜ਼ੀਜ਼ ਨੇ, ਦਰਦਮੰਦੀ ਅਤੇ ਮਿਹਰਬਾਨੀ ਅਤੇ ਫਿਰੌਤਨੀ ਅਤੇ ਹਿਲਮ ਅਤੇ ਤਾਮਲ ਦਾ ਲਿਬਾਜ਼ ਪਾ ਲਵੋ ਅਤੇ ਇਹਨਾਂ ਸਾਰਿਆਂ ਉੱਤੇ ਮੁਹੱਬਤ ਨੂੰ ਜਿਹੜੀ ਕਮਾਲ ਦਾ ਪਟਕਾ ਹੈ ਬੰਨ ਲਵੋ। ਕਰੰਥੀਓ। ਪਿਆਰ ਸਾਬਰ ਹੈ ਅਤੇ ਮਿਹਰਬਾਨ ਹੈ, ਪਿਆਰ ਹਸਦ ਨਹੀਂ ਕਰਦਾ, ਪਿਆਰ ਸ਼ੋਖੀ ਨਹੀਂ ਮਾਰਦਾ ਅਤੇ ਫੁੱਲਦਾ ਨਹੀਂ, ਸਭ ਕੁਝ ਸਹਿ ਲੈਂਦਾ ਹੈ, ਸਭ ਕੁਝ ਯਕੀਨ ਕਰਦਾ ਹੈ, ਸਾਰੀਆਂ ਗੱਲਾਂ ਦੀ ਆਸ ਰੱਖਦਾ ਹੈ, ਸਾਰੀਆਂ ਗੱਲਾਂ ਨੂੰ ਬਰਦਾਸ਼ਤ ਕਰਦਾ ਹੈ, ਪਿਆਰ ਨੂੰ ਜ਼ਵਾਲ ਨਹੀਂ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ। ਕ੍ਰਿਸਚਨ ਸਾਇੰਸ ਦਾ ਜ਼ਰੂਰੀ ਹਿੱਸਾ ਦਿਲ ਅਤੇ ਜਿੰਦ ਪਿਆਰ ਹੈ। ਸਾਡਾ ਚਰਚ ਇਲਾਹੀ ਅਸੂਲ ਪਿਆਰ ਉੱਤੇ ਕਾਇਮ ਹੈ। ਅਸੀਂ ਇਸ ਚਰਚ ਦੇ ਨਾਲ ਸਿਰਫ ਤਦ ਹੀ ਇਕੱਠੇ ਹੋ ਸਕਦੇ ਹਾਂ ਜਦ ਅਸੀਂ ਰੂਹ ਵਿੱਚ ਨਵੇਂ ਸਿਰੇ ਤੋਂ ਜੰਮੇ ਹੋਈਏ, ਜਦ ਅਸੀਂ ਪਿਆਰ ਦੇ ਫਲ ਪੈਦਾ ਕਰਦਿਆਂ ਹੋਏ, ਯਾਨੀ ਗਲਤੀ ਨੂੰ ਬਾਹਰ ਕੱਢਦਿਆਂ ਹੋਏ ਅਤੇ ਬਿਮਾਰ ਨੂੰ ਸ਼ਿਫਾ ਦਿੰਦਿਆਂ ਹੋਏ ਉਸ ਹਯਾਤੀ ਵਿੱਚ ਦਾਖਲ ਹੁੰਦੇ ਹਾਂ ਜਿਹੜੀ ਸੱਚੀ ਹੈ ਅਤੇ ਉਹ ਸੱਚ ਜਿਹੜਾ ਹਯਾਤੀ ਹੈ। ਤੁਸੀਂ ਇਹ ਸਿੱਖੋਗੇ ਵੀ ਕ੍ਰਿਸਚਨ ਸਾਇੰਸ ਵਿੱਚ ਪਹਿਲਾ ਫਰਜ਼ ਰੱਬ ਦੀ ਫਰਮਾ ਬਰਦਾਰੀ ਕਰਨਾ, ਇੱਕ ਸਿਆਣ ਰੱਖਣਾ ਅਤੇ ਦੂਜਿਆਂ ਦੇ ਨਾਲ ਆਪਣੇ ਵਾਂਗਰ ਪਿਆਰ ਰੱਖਣਾ ਹੈ। ਆਪਣੇ ਆਪ ਨਾਲ ਸਵਾਲ ਕਰੋ ਕਿ ਮੈਂ ਅਜਿਹੀ ਹਯਾਤੀ ਜੀ ਰਿਹਾ ਵਾਂ ਜਿਹੜੀ ਆਲਾ ਚੰਗਿਆਈ ਤਿਕਰ ਰਸਾਈ ਰੱਖਦੀ ਹੈ, ਕੀ ਮੈਂ ਸੱਚਾਈ ਅਤੇ ਮੁਹੱਬਤ ਦੀ ਸਫਾਈਆ ਕੁਵਤ ਦਾ ਇਜ਼ਹਾਰ ਕਰ ਰਿਹਾ ਵਾਂ। ਸ਼ਫਾ ਅਤੇ ਤਾਲੀਮ ਦੋਵਾਂ ਵਿੱਚ ਰੱਬ ਅਤੇ ਇਨਸਾਨ ਨਾਲ ਪਿਆਰ ਸੱਚਾ ਪਿਆਰ ਹੈ। ਪਿਆਰ ਰਾਹ ਨੂੰ ਮੁਤਾਸਰ ਕਰਦਾ, ਰੋਸ਼ਨ ਕਰਦਾ, ਚੁਣਦਾ ਅਤੇ ਰਹਿਨੁਮਾਈ ਕਰਦਾ ਹੈ। ਦਰੁਸਤ ਮਕਸਦ ਖਿਆਲਾਂ ਨੂੰ ਸ਼ਹਿ ਦਿੰਦੇ ਅਤੇ ਕਲਾਮ ਅਤੇ ਅਮਲਾਂ ਨੂੰ ਤਾਕਤ ਅਤੇ ਆਜ਼ਾਦੀ ਦਿੰਦੇ ਨੇ। ਪਿਆਰ ਸੱਚਿਆਈ ਦੀ ਅਲਤਾਰ ਉੱਤੇ ਵੱਡਾ ਨਿਗਹਬਾਨ ਹੈ। ਇਹ ਲੂਕਾ ਦੀ ਅੰਜੀਲ ਦੇ 7ਵੇਂ ਬਾਬ ਵਿੱਚ ਇਹਦੇ ਨਾਲ ਮੁਨਸਲਿਕ ਕੀਤਾ ਗਿਆ ਹੈ ਭਈ ਇੱਕ ਵਾਰੀ ਯਸੂ ਕਿਸੇ ਸ਼ਮਾਉਨ ਨਾਮੀ ਫਰੀਸੀ ਦੇ ਘਰ ਦਾ ਖਾਸ ਪਰਾਉਣਾ ਬਣਿਆ। ਉਹ ਸ਼ਮਾਉਨ ਸ਼ਾਗਿਰਦ ਬਿਲਕੁਲ ਨਹੀਂ ਸੀ। ਜਦੋਂ ਉਹ ਖਾਣਾ ਖਾ ਰਹੇ ਸੀ, ਇੱਕ ਗੈਰ ਮਾਮੂਲੀ ਵਾਕਿਆ ਪੇਸ਼ ਆਇਆ ਜਿਵੇਂ ਭਈ ਇਹ ਮਸ਼ਰਕੀ ਪ੍ਰਾਹੁਣਚਾਰੀ ਦੇ ਫਹਿਮ ਵਿੱਚ ਰੁਕਾਵਟ ਬਣਿਆ ਹੋਵੇ। ਇੱਕ ਅਜਨਬੀ ਬੁੱਢੀ ਅੰਦਰ ਆਈ। ਇੱਥੇ ਇੱਕ ਮੁਸ਼ਕਲ ਸਵਾਲ ਪੇਸ਼ ਕੀਤਾ ਗਿਆ ਹੈ, ਅਜਿਹਾ ਸਵਾਲ ਜਿਹੜਾ ਇਸ ਵਰੇ ਦੀ ਜ਼ਰੂਰਤਾਂ ਦੇ ਪਾਰੋਂ ਸਾਹਮਣੇ ਆਇਆ ਹੈ, ਜਿਵੇਂ ਸ਼ਮਾਉਨ ਨੇ ਮਾਦੀ ਇਤਦਾਲ ਪਸੰਦੀ ਅਤੇ ਜ਼ਾਤੀ ਅਕੀਦਤ ਦੇ ਪਾਰੋਂ ਮੁਕਤੀ ਦੇਣ ਵਾਲੇ ਨੂੰ ਪਾਇਆ। ਕੀ ਮਸੀਹੀ ਸਾਇੰਸਦਾਨਾਂ ਨੂੰ ਵੀ ਸੱਚਾਈ ਦੀ ਉਂਝ ਤਲਾਸ਼ ਕਰਨੀ ਚਾਹੀਦੀ ਹੈ? ਜੇ ਮਸੀਹੀ ਸਾਇੰਸਦਾਨ ਸ਼ਮਾਉਨ ਵਾਂਗਰ ਨੇ ਤਾਂ ਇਹ ਉਹਨਾਂ ਦੇ ਬਾਰੇ ਵੀ ਆਖਿਆ ਗਿਆ ਹੋ ਸਕਦਾ ਹੈ ਭਈ ਉਹ ਥੋੜ੍ਹਾ ਪਿਆਰ ਕਰਦੇ ਨੇ। ਦੂਜੇ ਪਾਸੇ, ਕੀ ਉਹ ਆਪਣੀ ਅਸਲ ਮਾਫ਼ੀ ਆਪਣੇ ਖਸਤਾ ਦਿਲਾਂ ਦੇ ਪਾਰੋਂ ਜਿਨ੍ਹਾਂ ਤੋਂ ਫਰੋਤਨੀ ਅਤੇ ਇਨਸਾਨੀ ਹਮਦਰਦੀ ਦਾ ਇਜ਼ਹਾਰ ਹੁੰਦਾ ਹੈ, ਸੱਚਾਈ ਜਾਂ ਮਸੀਹ ਨਾਲ ਆਪਣੀ ਵਾਕਫੀਅਤ ਨੂੰ ਜ਼ਾਹਰ ਕਰਦੇ ਨੇ ਜਿਵੇਂ ਉਸ ਬੁੱਢੀ ਨੇ ਕੀਤਾ? ਜੇ ਇੰਝ ਹੈ ਤਾਂ ਇਹ ਸ਼ਾਇਦ ਉਹਨਾਂ ਲਈ ਆਖਿਆ ਗਿਆ ਹੋਵੇ ਜਿਵੇਂ ਯਿਸੂ ਨੇ ਬਿਨ ਬੁਲਾਏ ਪਰਾਉਣੇ ਦੇ ਬਾਰੇ ਆਖਿਆ ਭਈ ਯਕੀਨਨ ਉਹ ਬਹੁਤਾ ਪਿਆਰ ਕਰਦੇ ਨੇ ਕਿਉਂਕਿ ਉਹਨਾਂ ਨੂੰ ਬਹੁਤਾ ਮਾਫ਼ ਕੀਤਾ ਗਿਆ ਹੈ। ਕੁਝ ਲੋਕ ਸੱਚਾਈ ਨੂੰ ਦੂਜਿਆਂ ਦੀ ਨਿਸਬਤ ਬਹੁਤੀ ਆਸਾਨੀ ਨਾਲ ਹਜ਼ਮ ਕਰ ਲੈਂਦੇ ਨੇ, ਪਰ ਕੋਈ ਤਾਲਬ ਇਲਮ ਜਿਹੜਾ ਕ੍ਰਿਸਚਨ ਸਾਇੰਸ ਦੇ ਇਲਾਹੀ ਅਸੂਲਾਂ ਨੂੰ ਮੰਨਦਾ ਹੈ ਅਤੇ ਮਸੀਹ ਦੀ ਰੂਹ ਨੂੰ ਜਜ਼ਬ ਕਰ ਲੈਂਦਾ ਹੈ, ਉਹ ਕ੍ਰਿਸਚਨ ਸਾਇੰਸ ਨੂੰ ਜ਼ਾਹਿਰ ਕਰ ਸਕਦਾ ਹੈ, ਗਲਤੀ ਨੂੰ ਬਾਹਰ ਕੱਢ ਸਕਦਾ ਹੈ, ਬਿਮਾਰ ਨੂੰ ਸ਼ਫਾ ਦੇ ਸਕਦਾ ਹੈ, ਅਤੇ ਉਹ ਲਗਾਤਾਰ ਆਪਣੇ ਰੂਹਾਨੀ ਵਹਿਮ ਦੇ ਜ਼ਖੀਰੇ ਵਿੱਚ ਤਾਕਤ, ਰੋਸ਼ਨ ਖਿਆਲੀ ਅਤੇ ਕਾਮਯਾਬੀ ਨੂੰ ਇਕੱਠਾ ਕਰਦਾ ਹੈ। ਜੇ ਸਾਇੰਸ ਵਿੱਚ ਓਪਰਾ ਇਲਮ ਰੱਖਣ ਵਾਲਿਆਂ ਵੱਲੋਂ ਮਸੀਹੀ ਸ਼ਫਾ ਨੂੰ ਜ਼ਲੀਲ ਕੀਤਾ ਜਾਂਦਾ ਹੈ ਅਤੇ ਇਹ ਬੇਇੱਜ਼ਤ ਕਰਨ ਵਾਲਾ ਫਿਤਨਾ ਬਣ ਜਾਂਦੀ ਹੈ, ਬਜਾਏ ਭਈ ਇਹ ਕਿਸੇ ਇਲਾਜ ਉੱਤੇ ਸਾਇੰਸੀ ਤੌਰ 'ਤੇ ਅਸਰ ਰੱਖੇ, ਇਹ ਹਰ ਲੂਲੇ ਲੰਗੜੇ ਅਤੇ ਬਿਮਾਰ ਬੰਦੇ ਉੱਤੇ ਜਵਾਬੀ ਗੋਲਾਬਾਰੀ ਕਰਨਾ ਸ਼ੁਰੂ ਕਰ ਦਿੰਦੀ ਹੈ ਅਤੇ ਓਪਰੇ ਅਤੇ ਠੰਡੇ ਲਹਿਜੇ ਦੇ ਇਸ ਦਾਅਵੇ ਦੇ ਨਾਲ ਤਸ਼ੱਦਦ ਕਰਦੀ ਹੈ ਭਈ ਤੁਹਾਨੂੰ ਕੋਈ ਬਿਮਾਰੀ ਨਹੀਂ। ਦੁੱਖ ਸਹਿਣ ਵਾਲੇ ਗਰੀਬ ਦਿਲ ਨੂੰ ਮੁਨਾਸਿਬ ਗਜ਼ਾਈਅਤ ਦੀ ਲੋੜ ਹੁੰਦੀ ਹੈ, ਜਿਵੇਂ ਭਈ ਸਕੂਨ, ਮੁਸੀਬਤ ਵਿੱਚ ਸਬਰ ਅਤੇ ਪਿਆਰੇ ਪਿਓ ਦੀ ਸ਼ਫਕਤ, ਹਮਦਰਦੀ ਦਾ ਅਨਮੋਲ ਫਹਿਮ। ਉਹ ਤਬੀਬ ਜਿਹੜਾ ਆਪਣੇ ਸਾਥੀ ਇਨਸਾਨ ਲਈ ਹਮਦਰਦੀ ਦੀ ਕਮੀ ਰੱਖਦਾ ਹੈ, ਇਨਸਾਨੀ ਅਹਿਸਾਸ ਵਿੱਚ ਨਾਮੁਕੰਮਲ ਹੈ ਅਤੇ ਇਹ ਆਖਣ ਲਈ ਸਾਡੇ ਕੋਲ ਰਸੂਲੀ ਫਰਮਾਨ ਹੈ ਕਿ ਜਿਹੜਾ ਆਪਣੇ ਭਰਾ ਨਾਲ ਜਿਹਨੂੰ ਉਹਨੇ ਵੇਖਿਆ ਹੈ ਪਿਆਰ ਨਹੀਂ ਰੱਖਦਾ, ਉਹ ਰੱਬ ਨਾਲ ਵੀ ਜਿਹਨੂੰ ਉਹਨੇ ਨਹੀਂ ਵੇਖਿਆ ਪਿਆਰ ਨਹੀਂ ਰੱਖ ਸਕਦਾ। ਇਸ ਰੂਹਾਨੀ ਅਹਿਸਾਸ ਦੇ ਨਾ ਹੁੰਦਿਆਂ ਹੋਏ ਤਬੀਬ ਇਲਾਹੀ ਸਿਆਣ ਉੱਤੇ ਯਕੀਨ ਦੀ ਕਮੀ ਰੱਖਦਾ ਹੈ ਅਤੇ ਉਹ ਲਾਮਹਿਦੂਦ ਪਿਆਰ ਨਾਲ ਵਾਕਫੀਅਤ ਨਹੀਂ ਹੈ ਜਿਹੜਾ ਇਕੱਲਾ ਸ਼ਿਫਾਈਆ ਤਾਕਤ ਅਦਾ ਕਰਦਾ ਹੈ। ਇਸ ਤਰ੍ਹਾਂ ਦੇ ਨਾਮ ਨਿਹਾਦ ਸਾਇੰਸਦਾਨ ਮੁਤਾਸਬ ਖੁਦਨੁਮਾਈ ਦੇ ਊਂਠ ਖਾਂਦਿਆਂ ਹੋਏ ਮੱਖੀਆਂ ਨੂੰ ਬਾਹਰ ਕੱਢਦੇ ਜਾਣਗੇ। ਜੇ ਅਸੀਂ ਬਿਮਾਰਾਂ ਲਈ ਉਹਨਾਂ ਦੀ ਕੈਦ ਦੇ ਬੂਹੇ ਖੋਲ੍ਹੀਏ ਤਾਂ ਪਹਿਲਾਂ ਸਾਨੂੰ ਟੁੱਟੇ ਦਿਲ ਵਾਲਿਆਂ ਨੂੰ ਜੋੜਨਾ ਸਿੱਖਣਾ ਪਵੇਗਾ। ਜੇ ਅਸੀਂ ਰੂਹ ਦੇ ਰਾਹੀਂ ਸ਼ਫਾ ਦਿੰਦੇ ਹਾਂ ਤਾਂ ਸਾਨੂੰ ਇਹਦੇ ਵਜੂਦ ਦੇ ਰੁਮਾਲ ਹੇਠਾਂ ਰੂਹਾਨੀ ਸ਼ਫਾ ਦੀ ਕਾਬਲੀਅਤ ਨੂੰ ਲੁਕਾਉਣਾ ਨਹੀਂ ਚਾਹੀਦਾ ਅਤੇ ਨਾ ਹੀ ਅਸੀਂ ਕ੍ਰਿਸਚਨ ਸਾਇੰਸ ਦੇ ਹੌਸਲੇ ਨੂੰ ਇਹਦੇ ਖੱਤ ਦੇ ਕਫਨ ਵਿੱਚ ਲਵੇਟ ਕੇ ਦਫਨ ਕਰਨਾ ਚਾਹੀਦਾ ਹੈ। ਕਿਸੇ ਬੰਦੇ ਲਈ ਨਰਮ ਲਫ਼ਜ਼ ਅਤੇ ਮਸੀਹੀ ਹੌਸਲਾ ਅਫਜ਼ਾਈ, ਉਹਦੇ ਖਦਸ਼ਿਆਂ ਲਈ ਰਹਿਮ ਅਤੇ ਸਬਰ ਕਰਨਾ ਅਤੇ ਉਹਨਾਂ ਨੂੰ ਮੁਕਾਉਣਾ, ਅਜਿਹੀ ਜਜ਼ਬਾਤੀ ਇਕੱਠੀ ਕੁਰਬਾਨੀਆਂ ਵਾਲੇ ਨਜ਼ਰੀਆ ਦੱਕੀਆਂ ਨੂੰ ਸੀ ਉਧਾਰ ਲਈਆਂ ਹੋਈਆਂ ਤਕਰੀਰਾਂ ਅਤੇ ਬਹਿਸਾਂ ਨਾਲੋਂ ਬਹੁਤਾ ਚੰਗਾ ਹੈ ਜਿਹੜਾ ਇਲਾਹੀ ਮੁਹੱਬਤ ਦੀ ਸ਼ੋਲਾ ਜ਼ਨ ਜਾਇਜ਼ ਕ੍ਰਿਸਚਨ ਸਾਇੰਸ ਦੀ ਮਜ਼ਹਿਕਾ ਖੇਜ਼ ਨਕਲ ਦੇ ਸਵਾ ਕੁਝ ਨਹੀਂ। ਮਸੀਹੀ ਸਾਇੰਸਦਾਨਾਂ ਨੂੰ ਮਾਦੀ ਜੱਗ ਵਿੱਚੋਂ ਬਾਹਰ ਨਿਕਲਣ ਅਤੇ ਇਹਦੇ ਤੋਂ ਦੂਰ ਰਹਿਣ ਵਾਲੇ ਰਸੂਲਾਂ ਦੇ ਹੁਕਮ ਦੇ ਮੁਸਲਸਲ ਭਾਰ ਹੇਠਾਂ ਰਹਿਣਾ ਚਾਹੀਦਾ ਹੈ। ਉਹਨਾਂ ਨੂੰ ਜਾਰਹੀਅਤ, ਜ਼ੁਲਮ ਅਤੇ ਗਰੂਰ ਦੀ ਤਾਕਤ ਨੂੰ ਤਰਕ ਕਰਨਾ ਚਾਹੀਦਾ ਹੈ। ਮਸੀਹਤ ਨੂੰ ਆਪਣੇ ਮੱਥੇ ਉੱਤੇ ਪਿਆਰ ਦਾ ਤਾਜ ਧਰਦਿਆਂ ਹੋਏ ਉਹਨਾਂ ਦੀ ਹਯਾਤੀ ਦੀ ਮਲਕਾ ਬਣਨਾ ਚਾਹੀਦਾ ਹੈ। ਬੇਗਰਜ਼ ਪਿਆਰ ਦੇ ਮਾਮਲੇ ਵਿੱਚ ਇਨਸਾਨ ਦੀ ਸੋਚ ਜੋ ਕੁਝ ਵੀ ਅਪਣਾਉਂਦੀ ਹੈ ਉਹ ਇਲਾਹੀ ਕੁਵਤ ਨੂੰ ਸਿੱਧਾ ਹਾਸਲ ਕਰ ਲੈਂਦੀ ਹੈ। ਜੇ ਸਾਇੰਸਦਾਨ ਇਲਾਹੀ ਮੁਹੱਬਤ ਦੇ ਪਾਰੋਂ ਆਪਣੇ ਮਰੀਜ਼ ਤੀਕਰ ਅਪੜਦਾ ਹੈ ਤਾਂ ਸ਼ਫਾਈਆ ਕੰਮ ਇੱਕ ਹੀ ਆਮਦ ਵਿੱਚ ਮੁਕੰਮਲ ਹੋ ਜਾਵੇਗਾ ਅਤੇ ਬਿਮਾਰੀ ਆਪਣੇ ਅਬਾਈ ਅਦਮ ਵਿੱਚ ਗਾਇਬ ਹੋ ਜਾਵੇਗੀ, ਜਿਵੇਂ ਭਈ ਫਜਰ ਦੇ ਵੇਲੇ ਸੂਰਜ ਦੀ ਲੋ ਤੋਂ ਪਹਿਲਾਂ ਤਰੇਲ ਹੁੰਦੀ ਹੈ। ਜੇ ਸਾਇੰਸਦਾਨ ਵਿੱਚ ਆਪਣੀ ਖੁਦ ਦੀ ਮੁਆਫ਼ੀ ਜਿੱਤਣ ਲਈ ਕਾਫ਼ੀ ਮਸੀਹ ਮੁਹੱਬਤ ਅਤੇ ਅਜਿਹੀ ਤਾਰੀਫ਼ ਪਾਈ ਜਾਂਦੀ ਹੈ ਜਿਵੇਂ ਮਗਦਲੀਨੀ ਨੇ ਯਿਸੂ ਤੋਂ ਪਾਈ, ਅਤੇ ਸਾਇੰਸੀ ਤੌਰ 'ਤੇ ਅਮਲ ਕਰਨ ਲਈ ਅਤੇ ਹਮਦਰਦੀ ਨਾਲ ਮਰੀਜ਼ਾਂ ਦੇ ਨਾਲ ਸਲੂਕ ਕਰਨ ਲਈ ਉਹ ਚੰਗਾ ਮਸੀਹੀ ਹੈ ਅਤੇ ਨਤੀਜਾ ਰੂਹਾਨੀ ਇਰਾਦੇ ਦੇ ਨਾਲ ਮੁਤਾਬਕਤ ਰੱਖੇਗਾ। ਮੁਹੱਬਤ ਕ੍ਰਿਸਚਨ ਸਾਇੰਸ ਦੇ ਕਾਨੂੰਨ ਨੂੰ ਪੂਰਾ ਕਰਦੀ ਹੈ ਅਤੇ ਇਸ ਲਈ ਅਸੂਲ ਤੋਂ ਬਗੈਰ ਕੁਝ ਵੀ ਸਮਝਿਆ ਜਾਣ ਵਾਲਾ ਅਤੇ ਜ਼ਾਹਰ ਹੋਣ ਵਾਲਾ ਅਸਮਾਨੀ ਕਿਤਾਬ ਦੀ ਬਸੀਰਤ ਨੂੰ ਅਰਾਸਤਾ ਨਹੀਂ ਕਰ ਸਕਦਾ। ਇਹ ਕਿਤਾਬ ਜਿਹੜੀ ਸੱਚਾਈ ਦੇ ਨਾਲ ਗਲਤੀ ਦੀਆਂ 7 ਮੋਹਰਾਂ ਖੋਲ੍ਹਦੀ ਹੈ ਜਾਂ ਪਾਪ, ਬਿਮਾਰੀ ਤੇ ਮੌਤ ਦੇ ਹਜ਼ਾਰਾਂ ਵਹਿਮਾਂ ਨੂੰ ਬੇਨਕਾਬ ਕਰ ਦਈਏ। ਰੱਬ ਪਿਆਰੇ, ਇਹਦੇ ਤੋਂ ਬਹੁਤਾ ਅਸੀਂ ਮੰਗ ਨਹੀਂ ਸਕਦੇ, ਇਹਦੇ ਤੋਂ ਉੱਚਾ ਅਸੀਂ ਵੇਖ ਨਹੀਂ ਸਕਦੇ, ਤੇ ਇਹਦੇ ਤੋਂ ਅੱਗੇ ਅਸੀਂ ਜਾ ਨਹੀਂ ਸਕਦੇ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਅਲਾਹੀ ਸੱਚਾਈ ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ, ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ, ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾ ਰਿਹਾ ਨਾ ਜ਼ਿਹਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ, ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।